ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੇਗਾਮ ਪੇਸ਼ ਕਰਨਗੇ। ਉਮੀਦ ਕਰਨੀਆ ਕਿ ਅੱਜ ਦੇ ਪੇਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਅਕਸਰ ਬੱਚੇ ਸਹੀ ਮਕਦਾਰ 'ਚ ਖਾਣਾ ਕਿਉਂ ਨਹੀਂ ਖਾਂਦੇ, ਜਿਹਦੀ ਵਜ੍ਹਾ ਨਾਲ ਉਹ ਕਮਜ਼ੋਰ ਤੇ ਬਿਮਾਰ ਹੋ ਜਾਂਦੇ ਨੇ। ਸਾਥੀਓ, ਅਕਸਰ ਵਾਲਦਿਆਂ ਦਾ ਇਹ ਖਿਆਲ ਹੁੰਦਾ ਹੈ ਕਿ ਉਹ ਬੱਚੇ ਦੇ ਹਰ ਅਮਲ ਨੂੰ ਸਮਝਦੇ ਤੇ ਜਾਣਦੇ ਨੇ, ਹਾਲਾਂਕਿ ਅਕਸਰ ਐਸਾ ਹੁੰਦਾ ਨਹੀਂ। ਬੱਚਾ ਵਾਲਦਿਆਂ ਦੇ ਜ਼ਿਹਨ ਤੇ ਸੋਚਣ ਦੇ ਅਮਲ ਤੋਂ ਬਹੁਤ ਪਿੱਛੇ ਹੁੰਦਾ ਹੈ ਤੇ ਵਾਲਦਿਆਂ ਨੂੰ ਬੱਚਿਆਂ ਦੇ ਨਾਲ ਬੱਚਾ ਬਣ ਕੇ ਉਹਨਾਂ ਦੇ ਮਸਲਿਆਂ ਨੂੰ ਸਮਝਣਾ ਪੈਂਦਾ ਹੈ। ਅਕਸਰ ਮਾਵਾਂ ਨੂੰ ਇਹ ਸ਼ਿਕਾਇਤ ਹੁੰਦੀ ਹੈ ਕਿ ਉਹਨਾਂ ਦਾ ਬੱਚਾ ਕੁਝ ਖਾਂਦਾ ਨਹੀਂ, ਜ਼ਬਰਦਸਤੀ ਉਹਨੂੰ ਖਿਲਾਉਣਾ ਪੈਂਦਾ ਹੈ। ਦਿਨ ਬ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ ਅਤੇ ਉਹਨੂੰ ਸਮਝ ਨਹੀਂ ਆਉਂਦਾ ਕਿ ਉਹ ਕੀ ਕਰੇ ਕਿ ਬੱਚਾ ਖਾਣਾ ਖਾਣ ਦਾ ਸ਼ੌਕੀਨ ਹੋ ਜਾਏ। ਸਾਥੀਓ, ਉਮੂਮਨ ਇਸ ਤਰ੍ਹਾਂ ਹੁੰਦਾ ਹੈ ਕਿ ਬੱਚਾ ਖਾਣਾ ਖਾਂਦੇ ਤਾਂ ਹੈ ਨੇ, ਲੇਕਿਨ ਬਹੁਤ ਘੱਟ ਮਕਦਾਰ 'ਚ ਖਾਂਦੇ ਨੇ। ਇਹ ਯਾਦ ਰੱਖੋ ਕਿ ਜ਼ਬਰਦਸਤੀ ਖਿਲਾਉਣ ਦੇ ਨਾਲ ਬੱਚਿਆਂ ਦੀ ਸਿਹਤ 'ਤੇ ਮਨਫੀ ਅਸਰਾਂ ਮਰਤਬ ਹੁੰਦੇ ਨੇ। ਕਦੀ ਕਦਾਰ ਵਾਲਦੈਨ ਬੱਚਿਆਂ ਨੂੰ ਜ਼ਬਰਦਸਤੀ ਖਿਲਾਉਣ ਦੀ ਕੋਸ਼ਿਸ਼ ਕਰਦੇ ਨੇ, ਜਿਹੜੀ ਉਹਨਾਂ ਦੀ ਸਿਹਤ ਦੇ ਲਈ ਅੱਛੀ ਸਾਬਿਤ ਨਹੀਂ ਹੁੰਦੀ। ਬੱਚਾ ਜ਼ਿਹਨੀ ਤੌਰ 'ਤੇ ਜਦੋਂ ਖਾਣਾ ਖਾਣ ਦੇ ਲਈ ਤਿਆਰ ਨਹੀਂ ਹੁੰਦਾ ਤਾਂ ਉਹਦਾ ਨਿਜ਼ਾਮੇ ਹਜ਼ਮ ਵੀ ਅੱਛੀ ਤਰ੍ਹਾਂ ਕੰਮ ਨਹੀਂ ਕਰ ਪਾਉਂਦਾ। ਲਿਹਾਜ਼ਾ ਐਸੇ 'ਚ ਜਿਹੜੀ ਖੁਰਾਕ ਵੀ ਬੱਚੇ ਨੂੰ ਦਿੱਤੀ ਜਾਂਦੀ ਹੈ ਉਹ ਬੱਚੇ ਦੀ ਸਿਹਤ 'ਤੇ ਨੁਕਸਾਨ ਦੇ ਅਸਰਾਂ ਮਰਤਬ ਕਰਦੀ ਹੈ। ਇਹਦੇ ਇਲਾਵਾ ਬੱਚਾ ਜ਼ਿੱਦ 'ਚ ਆ ਕੇ ਉਸ ਚੀਜ਼ ਤੋਂ ਮਜ਼ੀਦ ਦੂਰ ਹੋ ਜਾਂਦਾ ਹੈ, ਉਹ ਫਿਰ ਉਸ ਚੀਜ਼ ਨੂੰ ਨਾਪਸੰਦ ਕਰਨ ਲੱਗ ਜਾਂਦਾ ਹੈ। ਸੋ ਇਸ ਲਈ ਸਾਥੀਓ, ਬੱਚੇ ਨੂੰ ਕਦੀ ਵੀ ਜ਼ਬਰਦਸਤੀ ਖਿਲਾਉਣ ਦੀ ਕੋਸ਼ਿਸ਼ ਨਾ ਕਰੋ, ਬਲਕਿ ਜਦੋਂ ਉਹਦਾ ਦਿਲ ਕਰੇ ਜਾਂ ਜਦੋਂ ਉਹਨੂੰ ਭੁੱਖ ਲੱਗੇ ਉਹ ਖੁਦ ਹੀ ਖਾਣਾ ਖਾਏਗਾ। ਸਾਥੀਓ, ਅਗਰ ਐਸਾ ਤੁਹਾਡੇ ਬੱਚਿਆਂ ਦੇ ਨਾਲ ਹੁੰਦਾ ਹੈ ਤਾਂ ਕੋਸ਼ਿਸ਼ ਕਰੋ ਕਿ ਬੱਚਿਆਂ ਦੇ ਲਈ ਨਵੀਆਂ ਨਵੀਆਂ ਚੀਜ਼ਾਂ ਬਣਾਓ ਤਾਂ ਕਿ ਬੱਚੇ ਯਕਸਾਨੀਅਤ ਦਾ ਸ਼ਿਕਾਰ ਨਾ ਹੋਣ ਅਤੇ ਖਾਣਾ ਵੀ ਐਸਾ ਹੋਏ ਜਿਹੜਾ ਕਿ ਮਜ਼ੇਦਾਰ ਅਤੇ ਗਜ਼ਾਇਤ ਨਾਲ ਭਰਪੂਰ ਹੋਏ, ਜਿਹਨੂੰ ਬੱਚਾ ਪਸੰਦ ਕਰੇ ਅਤੇ ਉਹਨੂੰ ਗਜ਼ਾਇਤ ਵੀ ਮਿਲੇ। ਸਾਥੀਓ, ਅਗਰ ਬੱਚਾ ਇੱਕ ਵਾਰੀ 'ਚ ਮੁਨਾਸਿਬ ਮਕਦਾਰ 'ਚ ਖਾਣਾ ਨਹੀਂ ਖਾ ਰਿਹਾ ਤਾਂ ਹਲਕਾ ਫੁਲਕਾ ਖਾਣਾ ਵਕਫੇ ਵਕਫੇ ਨਾਲ ਉਹਨੂੰ ਖਿਲਾਉਂਦੇ ਰਹੋ, ਜਿਹਦੇ ਨਾਲ ਉਹਨੂੰ ਗਜ਼ਾਇਤ ਵੀ ਮਿਲਦੀ ਰਹੇ। ਸਾਥੀਓ, ਬੱਚਿਆਂ ਨੂੰ ਸੈਂਡਵਿਚ ਵਗੈਰਾ ਬਣਾ ਕੇ ਵੀ ਤੁਸੀਂ ਦੇ ਸਕਦੇ ਹੋ, ਜਿਹਦੇ 'ਚ ਤੁਸੀਂ ਮੱਛੀ, ਗੋਸ਼ਤ ਜਾਂ ਆਲੂ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਦੇ ਜ਼ਰੀਏ ਬੱਚਿਆਂ ਨੂੰ ਪ੍ਰੋਟੀਨ ਅਤੇ ਤਵਾਨਾਈ ਵੀ ਹਾਸਿਲ ਹੁੰਦੀ ਹੈ। ਇਹਦੇ ਇਲਾਵਾ ਦੁੱਧ ਜਾਂ ਦੁੱਧ ਨਾਲ ਬਣੀਆਂ ਹੋਈਆਂ ਚੀਜ਼ਾਂ ਵੀ ਬੱਚਿਆਂ ਦੀ ਸਿਹਤ ਦੇ ਲਈ ਬਹੁਤ ਹੀ ਮੁਫੀਦ ਸਾਬਿਤ ਹੁੰਦੀਆਂ ਨੇ। ਐਸੀਆਂ ਚੀਜ਼ਾਂ ਵੀ ਤੁਸੀਂ ਆਪਣੇ ਬੱਚੇ ਨੂੰ ਖਿਲਾ ਸਕਦੇ ਹੋ। ਮਾਵਾਂ ਆਪਣੇ ਬੱਚਿਆਂ ਦੀ ਪਸੰਦ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਐਸੀਆਂ ਚੀਜ਼ਾਂ ਤਿਆਰ ਕਰ ਸਕਦੀਆਂ ਨੇ। ਬੱਚਿਆਂ ਨੂੰ ਅਕਸਰ ਆਲੂ ਦੇ ਚਿਪਸ ਬਹੁਤ ਪਸੰਦ ਹੁੰਦੇ ਨੇ, ਉਹ ਤੁਸੀਂ ਆਪਣੇ ਬੱਚਿਆਂ ਨੂੰ ਬਣਾ ਕੇ ਦਵੋ। ਸਾਥੀਓ, ਆਲੂ ਫਰਾਈ ਕਰਕੇ ਆਪਣੇ ਬੱਚਿਆਂ ਨੂੰ ਦਵੋ, ਬੱਚੇ ਬਹੁਤ ਸ਼ੌਕ ਨਾਲ ਖਾਣਗੇ। ਅਤੇ ਖਾਣੇ ਦੇ ਦੌਰਾਨ ਆਪਣੇ ਬੱਚੇ ਨੂੰ ਕੋਈ ਕਹਾਣੀ ਜਾਂ ਦਿਲਚਸਪ ਗੱਲ ਸੁਣਾਓ, ਇਸ ਤਰ੍ਹਾਂ ਬੱਚਾ ਮਤਵੱਜਾ ਹੋ ਕੇ ਖਾਣਾ ਖਾਏਗਾ। ਛੋਟੇ ਬੱਚਿਆਂ ਦੀ ਖੁਰਾਕ ਦਾ ਸ਼ਡਿਊਲ ਅਕਸਰ ਮਾਵਾਂ ਤਬਦੀਲ ਨਹੀਂ ਕਰਦੀਆਂ ਅਤੇ ਹਫ਼ਤੇ ਭਰ ਬੱਚੇ ਨੂੰ ਦਲੀਆ ਹੀ ਖਿਲਾਉਂਦੀਆਂ ਰਹਿੰਦੀਆਂ ਨੇ। ਸਾਥੀਓ, ਅਗਰ ਬੱਚਾ ਦਲੀਆ ਖਾਣ ਤੋਂ ਇਨਕਾਰ ਕਰ ਦੇਵੇ ਤਾਂ ਫਿਰ ਮਾਂ ਜ਼ਬਰਦਸਤੀ ਉਹਨੂੰ ਖਿਲਾਉਂਦੀ ਹੈ, ਬਲਕਿ ਅਕਸਰ ਮਾਵਾਂ ਤੇ ਬੱਚੇ ਨੂੰ ਲਟਾ ਕੇ ਜ਼ਬਰਦਸਤੀ ਉਹਨਾਂ ਦਾ ਮੂੰਹ ਖੋਲ੍ਹ ਕੇ ਚਮਚ ਨਾਲ ਉਹਨਾਂ ਨੂੰ ਖਵਾਉਂਦੀਆਂ ਨੇ। ਬੱਚਾ ਚੀਕਦਾ ਚਲਾਉਂਦਾ ਹੈ, ਮਗਰ ਮਾਂ ਦੇ ਉਹਦਾ ਕੋਈ ਅਸਰ ਨਹੀਂ ਹੁੰਦਾ। ਸਾਥੀਓ, ਇਹ ਤਰੀਕਾ ਬਹੁਤ ਹੀ ਗਲਤ ਹੈ। ਜ਼ਬਰਦਸਤੀ ਦਾ ਰਵੱਈਆ ਬੱਚੇ 'ਚ ਜ਼ਿੱਦ ਪੈਦਾ ਕਰ ਦਿੰਦਾ ਹੈ ਅਤੇ ਉਹਨੂੰ ਫਿਰ ਉਸ ਖਾਣੇ ਤੋਂ ਚਿੜ ਹੋ ਜਾਂਦੀ ਹੈ। ਐਸੇ 'ਚ ਜ਼ਰੂਰੀ ਹੈ ਕਿ ਰੋਜ਼ ਨਹੀਂ ਤਾਂ ਹਰ ਦੂਸਰੇ ਚੌਥੇ ਦਿਨ ਬੱਚੇ ਦੀ ਖੁਰਾਕ ਤਬਦੀਲ ਕਰੋ। ਖੁਰਾਕ ਬਦਲਣ ਤੋਂ ਮੁਰਾਦ ਹੈ ਨਰਮ ਅਤੇ ਹਜ਼ਮ ਹੋਣ ਵਾਲੀ ਖੁਰਾਕ ਬੱਚੇ ਨੂੰ ਦਵੋ। ਅਗਰ ਬੱਚਾ ਰੋਜ਼ਾਨਾ ਦਲੀਆ ਖਾਣਾ ਨਹੀਂ ਪਸੰਦ ਕਰਦਾ ਤਾਂ ਉਹਨੂੰ ਸੂਜੀ ਦੀ ਖੀਰ, ਕੇਲੇ, ਸਾਗੂਦਾਨੇ ਦੀ ਖੀਰ ਵਗੈਰਾ ਤੁਸੀਂ ਦੇ ਸਕਦੇ ਹੋ। ਅਕਸਰ ਮਾਵਾਂ ਇਹ ਕਹਿੰਦੀਆਂ ਨਜ਼ਰ ਆਉਂਦੀਆਂ ਨੇ ਕਿ ਉਹਨਾਂ ਦਾ ਬੱਚਾ ਤਾਂ ਕੁਝ ਖਾਂਦਾ ਹੀ ਨਹੀਂ ਅਤੇ ਉਹ ਵੀ ਸਾਰੇ ਦਿਨ 'ਚ ਬੱਚੇ ਨੂੰ ਦੁੱਧ 'ਤੇ ਹੀ ਟਰਖਾ ਦਿੰਦੀਆਂ ਨੇ ਕਿ ਹੁਣ ਉਹ ਸੁਣਦਾ ਹੀ ਨਹੀਂ ਅਤੇ ਅਸੀਂ ਜ਼ਬਰਦਸਤੀ ਕੀ ਕਰੀਏ। ਸਾਥੀਓ, ਯਾਦ ਰੱਖੋ ਕਿ ਇਹ ਰਵੱਈਆ ਕਿਸੇ ਵੀ ਤੌਰ 'ਤੇ ਦਰੁਸਤ ਨਹੀਂ। ਮਾਂ ਨੂੰ ਥੋੜ੍ਹੀ ਜਿਹੀ ਸਮਝ ਨਾਲ ਕੰਮ ਲੈ ਕੇ ਬੱਚਿਆਂ ਨੂੰ ਖੁਰਾਕ ਦੀ ਜਾਨਬ ਲਿਆਉਣਾ ਹੋਏਗਾ। ਉਹਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਏਗਾ ਕਿ ਉਹਦਾ ਬੱਚਾ ਕਿਹੜੀ ਚੀਜ਼ ਜ਼ਿਆਦਾ ਸ਼ੌਕ ਨਾਲ ਖਾਂਦਾ ਹੈ। ਅਗਰ ਬੱਚੇ ਨੂੰ ਆਲੂ ਪਸੰਦ ਨੇ ਤਾਂ ਆਲੂਆਂ ਨੂੰ ਹੀ ਮੁਖਤਲਿਫ ਅੰਦਾਜ਼ 'ਚ ਥੋੜ੍ਹੇ ਰੱਦੋ ਬਦਲ ਕਰਕੇ ਕੋਈ ਡਿਸ਼ ਤਿਆਰ ਕਰ ਦਵੋ। ਕਦੀ ਚਿਪਸ, ਕਦੀ ਆਲੂ ਅਤੇ ਅੰਡੇ ਦੇ ਸੈਂਡਵਿਚ, ਆਲੂ ਦੇ ਕਬਾਬ ਵਗੈਰਾ ਬਣਾ ਕੇ ਤੁਸੀਂ ਬੱਚਿਆਂ ਨੂੰ ਦੇ ਸਕਦੇ ਹੋ, ਜਿਹਨੂੰ ਬੱਚੇ ਬਹੁਤ ਸ਼ੌਕ ਨਾਲ ਖਾਣਗੇ। ਇਸੇ ਤਰ੍ਹਾਂ ਸਾਥੀਓ, ਅਸੀਂ ਵੇਖਦੇ ਹਾਂ ਕਿ ਜਿਨ੍ਹਾਂ ਘਰਾਣਿਆਂ 'ਚ ਮਾਵਾਂ ਨੌਕਰੀ ਕਰਦੀਆਂ ਨੇ ਉੱਥੇ ਅਕਸਰ ਔਕਾਤ ਬੱਚਿਆਂ ਦੇ ਲਈ ਆਇਆ ਮੁਕਰਰ ਕਰ ਦਿੱਤੀ ਜਾਂਦੀ ਹੈ। ਬੱਚਾ ਜਦੋਂ ਮਾਂ ਦੀ ਸ਼ਫਕਤ ਅਤੇ ਪਿਆਰ ਭਰੇ ਚਿਹਰੇ ਤੋਂ ਮਹਿਰੂਮ ਹੋ ਜਾਂਦਾ ਹੈ ਤਾਂ ਉਹਨੂੰ ਇਕੱਲੇਪਨ ਦਾ ਅਹਿਸਾਸ ਘੇਰ ਲੈਂਦਾ ਹੈ। ਉਹ ਖਾਣੇ ਤੋਂ ਵੀ ਜਾਨ ਛੁਡਾਉਂਦਾ ਹੈ ਜਾਂ ਫਿਰ ਬਹੁਤ ਥੋੜ੍ਹਾ ਖਾਣਾ ਖਾਂਦਾ ਹੈ। ਆਇਆ ਇੱਕ ਮਾਂ ਦੀ ਤਰ੍ਹਾਂ ਤਾਂ ਬਿਲਕੁਲ ਖਿਆਲ ਨਹੀਂ ਰੱਖ ਸਕਦੀ, ਐਸੇ 'ਚ ਉਹ ਵੀ ਬੱਚੇ ਤੋਂ ਲਾਪਰਵਾਹੀ ਵਰਤਦੀ ਹੈ ਅਤੇ ਇਸ ਕੰਮ ਨੂੰ ਆਪਣੇ ਲਈ ਮੁਸੀਬਤ ਸਮਝਦੀ ਹੈ। ਬੱਚੇ ਨੂੰ ਝਿੜਕ ਦਿੰਦੀ ਹੈ, ਜਿਹਦੀ ਵਜ੍ਹਾ ਨਾਲ ਬੱਚਾ ਵਿਗੜ ਜਾਂਦਾ ਹੈ ਅਤੇ ਖਾਣਾ ਖਾਣ ਤੋਂ ਇਨਕਾਰ ਕਰ ਦਿੰਦਾ ਹੈ। ਸਾਥੀਓ, ਮਾਂ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਬੱਚੇ 'ਤੇ ਤਵੱਜਾ ਦੇਵੇ ਅਤੇ ਆਪਣੇ ਬੱਚੇ ਨਾਲ ਵਕਤ ਵੀ ਗੁਜ਼ਾਰੇ। ਅਤੇ ਜਦੋਂ ਉਹ ਘਰ 'ਚ ਹੋਏ ਤਾਂ ਉਦੋਂ ਖੁਦ ਉਹਨੂੰ ਆਪਣੇ ਹੱਥਾਂ ਨਾਲ ਖਿਲਾਏ, ਕਿਉਂਕਿ ਅਸੀਂ ਵੇਖਦੇ ਹਾਂ ਕਿ ਬੱਚੇ ਦੇ ਬਹੁਤ ਸਾਰੇ ਨਫਸਿਆਤੀ ਮਸਾਇਲ ਹੁੰਦੇ ਨੇ, ਮਸਲਨ ਜ਼ਿੱਦ, ਚਿੜਚਿੜਾਪਨ, ਬੇਜਾ ਰੋਣਾ, ਤੋੜ ਫੋੜ ਕਰਨਾ ਵਗੈਰਾ। ਸਾਥੀਓ, ਖੁਰਾਕ ਦੀ ਵਜ੍ਹਾ ਨਾਲ ਵੀ ਇਹ ਸਭ ਪੈਦਾ ਹੋ ਸਕਦੇ ਨੇ। ਸਾਥੀਓ, ਬੱਚੇ ਦੀ ਖੁਰਾਕ ਅਗਰ ਮਜ਼ੇਦਾਰ ਅਤੇ ਗਜ਼ਾਇਤ ਨਾਲ ਭਰਪੂਰ ਨਹੀਂ ਤਾਂ ਉਹ ਬੇਚੈਨ ਹੋ ਕੇ ਰੋਏਗਾ ਅਤੇ ਚੀਜ਼ਾਂ ਨੂੰ ਇੱਧਰ ਉੱਧਰ ਸੁੱਟੇਗਾ। ਅਗਰ ਬੱਚਾ ਖਾਣੇ ਦੇ ਵੇਲੇ ਬੇਜਾ ਜ਼ਿੱਦ ਕਰੇ ਤਾਂ ਉਹਨੂੰ ਸਖਤੀ ਨਾਲ ਡਾਂਟਣ ਦੀ ਬਜਾਏ ਉਹਦੀ ਜ਼ਿੱਦ ਦੀ ਵਜ੍ਹਾ ਮਾਲੂਮ ਕਰੋ। ਹੋ ਸਕਦਾ ਹੈ ਕਿ ਉਹ ਤੁਹਾਡੇ ਹੱਥ ਤੋਂ ਖਾਣਾ ਨਾ ਚਾਹੁੰਦਾ ਹੋਏ, ਖੁਦ ਖਾਣ ਦੀ ਖਾਹਿਸ਼ ਕਰਦਾ ਹੋਏ, ਜਾਂ ਡਾਇਨਿੰਗ ਟੇਬਲ ਦੀ ਬਜਾਏ ਫਰਸ਼ ਜਾਂ ਕਾਲੀਨ 'ਤੇ ਬੈਠ ਕੇ ਖਾਣੇ ਦੀ ਖਾਹਿਸ਼ ਰੱਖਦਾ ਹੋਏ, ਜਾਂ ਫਿਰ ਉਹਨੂੰ ਕਿਤੇ ਦਰਦ ਜਾਂ ਤਕਲੀਫ ਮਹਿਸੂਸ ਹੋ ਰਹੀ ਹੋਏ। ਸਾਥੀਓ, ਅਗਰ ਤੁਹਾਡਾ ਬੱਚਾ ਖੁਦ ਖਾਣਾ ਚਾਹੁੰਦਾ ਹੈ ਤਾਂ ਉਹਨੂੰ ਨਾ ਰੋਕੋ, ਬਲਕਿ ਥੋੜ੍ਹੀ ਜਿਹੀ ਚੀਜ਼ ਉਹਨੂੰ ਪਲੇਟ 'ਚ ਪਾ ਕੇ ਦਵੋ। ਅਗਰ ਉਹ ਕਾਫੀ ਕੁਝ ਬਖੇਰ ਦੇਵੇਗਾ, ਮਗਰ ਇਹਦੇ ਨਾਲ ਬੱਚਾ ਜ਼ਿਹਨੀ ਤੌਰ ਨਾਲ ਬਹੁਤ ਕੁਝ ਸਿੱਖੇਗਾ ਵੀ। ਉਹ ਖਾਣਾ ਖਾਣ ਦਾ ਅੰਦਾਜ਼ ਸਿੱਖ ਰਿਹਾ ਹੋਏਗਾ ਅਤੇ ਉਹਦੇ 'ਚ ਖੁਦ ਮੁਖਤਾਰੀ ਦਾ ਅਹਿਸਾਸ ਵੀ ਪੈਦਾ ਹੋ ਰਿਹਾ ਹੋਏਗਾ। ਅਤੇ ਸਾਥੀਓ, ਇਹ ਖੁਦ ਮੁਖਤਾਰੀ ਉਹਦੇ ਅੰਦਰ ਇਤਮਾਦ ਪੈਦਾ ਕਰੇਗੀ। ਸਾਥੀਓ, ਆਖਿਰ 'ਚ ਮੈਂ ਇਹ ਕਹਿਣਾ ਚਾਹਾਂਗੀ ਕਿ ਅਗਰ ਮਾਵਾਂ ਬੱਚੇ ਦੀ ਨਫਸੀਆਤ ਨੂੰ ਸਮਝਦੇ ਹੋਏ ਆਪਣੇ ਬੱਚੇ ਦੇ ਲਈ ਥੋੜ੍ਹੀ ਜਿਹੀ ਮਿਹਨਤ ਅਤੇ ਤਵੱਜਾ ਨਾਲ ਖਾਣ ਪੀਣ ਦੇ ਮਾਮਲਾਤ 'ਚ ਉਹਦੀ ਪਸੰਦ ਅਤੇ ਨਾਪਸੰਦ ਦਾ ਖਿਆਲ ਰੱਖ ਲਵੇ ਅਤੇ ਇਹਦੇ ਨਾਲ ਨਾ ਸਿਰਫ ਬੱਚੇ ਦੀ ਸਿਹਤ ਹੀ ਬਿਹਤਰ ਅਤੇ ਮਤਵਾਜ਼ਨ ਰਹੇਗੀ, ਬਲਕਿ ਬੱਚਾ ਵੀ ਖੁਸ਼ ਰਹੇਗਾ ਅਤੇ ਉਹਦੀ ਨਸ਼ੋਨੁਮਾ ਵੀ ਅੱਛੇ ਤਰੀਕੇ ਨਾਲ ਹੋਏਗੀ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਏਗਾ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਵਾਲਿਦੈਨ ਕਿਸ ਤਰ੍ਹਾਂ ਪਿਆਰ ਮੁਹੱਬਤ ਦੇ ਨਾਲ ਆਪਣੇ ਬੱਚੇ ਨੂੰ ਮਤਵਾਜ਼ਨ ਖੁਰਾਕ ਦੇ ਕੇ ਉਹਨਾਂ ਨੂੰ ਇੱਕ ਅੱਛੀ ਅਤੇ ਸਿਹਤਮੰਦ ਜ਼ਿੰਦਗੀ ਦਾ ਮਾਲਿਕ ਬਣਾ ਸਕਦੇ ਨੇ। ਸੋ ਆਓ ਸਾਥੀਓ, ਹੁਣ ਖੁਦਾਵੰਦ ਦੀ ਤਾਰੀਫ ਦੇ ਲਈ ਇਹ ਖੂਬਸੂਰਤ ਗੀਤ ਸੁਣਨਾ। روزانہ ایڈوینٹسٹ ورلڈ ریڈیو 24 گھنٹے دا پروگرام جنوبی ایشیا دے لئی پنجابی، اردو، انگریزی، سندھی تے دوجیاں بہت ساریاں زباناں وچ نشر کردا اے۔ صحت، متوازن خوراک، تعلیم، خاندانی زندگی تے بائبل مقدس نوں سمجھن دے لئی ایڈوینٹسٹ ورلڈ ریڈیو ضرور سنو۔ سامعین، بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں، 00923101767962۔ ایڈوینٹسٹ ورلڈ ریڈیو والو پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے، تے اج تواڈے لئی پیغام خدا دے خادم عظمت ایمینول پیش کرن گے۔ تے آو اپنے دلاں نوں تیار کریے تے خدا دے کلام نوں سنیے۔
یس مسیح دے عزلی تب دے نام وچ سارے ساتھیوں نوں سلام۔ ساتھیو، میں مسیح اس وچ تواڈا خادم عظمت ایمینول تواڈی خدمت وچ حاضر ہاں، تے میں خداوند خدا دا شکر ادا کرنا وا کہ اج میں تانوں ایک بار پھر خداوند دا کلام سنا سکنا۔ ساتھیو، اج اسی خداوند دے کلام چوں یسوع مسیح دی الوہیت دے بارے جانیں گے تے اس گل نوں سکھاں گے کہ یسوع مسیح خداوند خدا نے۔ ساتھیو، اگر اسی بائبل مقدس دے پرانے عہد نامے وچ زبور 110 تے دی پہلی آیت پڑھیے تے ایتھے لکھیا ہے کہ یہوہ نے میرے خداوند نوں کیا، تو میرے سجے ہتھ بہ جدوں تک کہ میں تیرے دشمناں نوں تیرے پیراں دی چوکی نہ کر دواں۔ ساتھیو، بائبل مقدس دے اس حوالے وچ حضرت داؤد یسوع مسیح دی الوہیت دا اظہار کرتا ہے۔ وہ کہندا ہے کہ یہوہ نے، یعنی کہ خدا باپ نے، میرے خداوند یعنی نجات دہندہ نوں کیا۔ سو ساتھیو، اسی یسوع مسیح دی الوہیت دا انکار نہیں کر سکدے، کیونکہ بائبل مقدس وچ یسوع مسیح دی الوہیت دا اقرار کیتا گیا ہے۔ اگر انسان یسوع مسیح دی الوہیت دا انکار کرے گا تو پھر وہ نہ صرف سچائی نوں ترک کرے گا بلکہ وہ خود ابدی ہلاکت دا شکار ہو جائے گا۔ اسی ویکھنے کہ خداوند یسوع مسیح اس دنیا وچ آن تو پہلو آسمان تے موجود سن۔ یسوع مسیح دنیا دے شروع تو نے، او ابتدا تو نے، او قدیم الایام تو نے، انہاں دا نہ شروع اے تے نہ ہی آخر اے، تے خداوند خدا ہی او ہستی اے جڑی اول تے آخر اے، ابتدا تے انتہا اے۔ ساتھیو، بائبل مقدس وچ اسی اس گل نوں پڑھنے ہاں کہ یسوع مسیح نوں گناہ معاف کرن دا اختیار حاصل اے، تے خدا دا کلام گل بیان کردا ہے کہ صرف خدا ہی گناہ معاف کر سکتا ہے۔ سو اگر یسوع مسیح گناہ معاف کر سکتا ہے تے پھر اس دا مطلب اے کہ یسوع مسیح خداوند خدا اے۔ بائبل مقدس وچ اسی اس گل نوں پڑھنے ہاں کہ یسوع مسیح نے بہت سارے لوکاں دے گناہاں نوں معاف کیتا۔ یسوع مسیح نے خود فرمایا کہ جا، تیرے گناہ معاف ہوئے۔ سو یسوع مسیح نے گناہ معاف کر کے اس گل دا ثبوت دتا کہ وہ الہی ہستی نے، وہ ازلی خداوند نے، کیونکہ وہ گناہاں نوں معاف کرن والے خدا نے۔ ساتھیو، خداوند دا کلام تے آ وی گل بیان کردا ہے کہ یسوع مسیح اس دنیا دا خالق تے مالک ہے، تے اودے وسیلے نال ہی جو کچھ اس دنیا وچ پایا جاندا ہے بنایا گیا ہے۔ یوحنا اس گل دی گواہی دیندا ہے، اگر اسی یوحنا رسول دی معرفت لکھی گئی انجیل دے پہلے باب دی پہلی آیت توں 3 آیت تک پڑھیے تے ایتھے لکھیا کہ ابتدا وچ کلام سی تے کلام خدا دے نال سی تے کلام خدا سی۔ آہی ابتدا وچ خدا دے نال سی، سارے شیواں او دے وسیلے تو پیدا ہویاں نے، تے جو کچھ پیدا ہویا ہے او دے چوں کوئی وی شے او دے بغیر پیدا نہیں ہوئی۔ او دے وچ زندگی سی تے او زندگی آدمیاں دا نور سی۔ سو اسی خداوند دے کلام وچ اس گل نوں پڑھنے ہاں کہ یسوع مسیح ابتدا تو نے، او خدا نے، تے سارے شیواں او دے وسیلے تو پیدا ہویاں نے، تے جو کچھ وی پیدا ہویا ہے او دے چوں کوئی وی شے او دے بغیر پیدا نہیں ہوئی۔ تے یسوع مسیح نے خود اس گل دا دعویٰ کیتا ہے۔ اگر اسی متی دی انجیل ایدے 28 باب دی 18ویں آیت پڑھیے تے ایتھے لکھیا کہ ਇਸ ਮਸੀਹ ਨੇ ਕਿਹਾ ਕਿ ਆਸਮਾਨ ਤੇ ਜ਼ਮੀਨ ਦਾ ਕੁੱਲ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਸੋ ਸਾਥੀਓ, ਇਸ ਮਸੀਹ ਅਫਰਮਾਉਂਦੇ ਨੇ, ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਆਸਮਾਨ ਤੇ ਜ਼ਮੀਨ ਦਾ ਕੁੱਲ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਸਾਥੀਓ, ਇਸ ਮਸੀਹ ਵਿੱਚ ਅਲਾਹੀ ਕੁਦਰਤ ਪਾਈ ਜਾਂਦੀ ਹੈ। ਉਹ ਕਾਦਰੇ ਮੁਤਲਿਕ ਖੁਦਾ ਨੇ ਤੇ ਉਹ ਇਸ ਗੱਲ ਦਾ ਵੀ ਵਾਅਦਾ ਕਰਦੇ ਨੇ, ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਹਰ ਜਗ੍ਹਾ ਤੇ ਮੈਂ ਹਾਜ਼ਰ ਹੋ ਨਾਜ਼ਰ ਹਾਂ। ਸਾਥੀਓ, ਹਰ ਜਗ੍ਹਾ ਹਾਜ਼ਰ ਹੋ ਨਾਜ਼ਰ ਹੋਣਾ ਸਿਰਫ ਖੁਦਾ ਦੀ ਹੀ ਸਿਫਤ ਹੈ, ਫਰਿਸ਼ਤੇ ਜਾਂ ਇਨਸਾਨ ਦੀ ਸਿਫਤ ਨਹੀਂ ਹੈ। ਸੁਮਤੀ ਦੀ ਅੰਜੀਲ ਦੇ 18ਵੇਂ ਬਾਬ ਦੀ 20 ਆਇਤ ਦੇ ਮੁਤਾਬਿਕ ਅਸੀਂ ਵੇਖਨੇ ਹਾਂ ਕਿ ਯਿਸੂ ਮਸੀਹ ਨੇ ਹਰ ਜਗ੍ਹਾ ਇੱਕ ਵਕਤ ਤੇ ਮੌਜੂਦ ਹੋਣ ਦਾ ਵਾਅਦਾ ਕੀਤਾ ਹੈ। ਸਾਥੀਓ, ਆ ਵਾਅਦਾ ਔਰ ਫਿਰ ਆ ਦਾਅਵਾ ਹਕੀਕਤ ਤੇ ਮਬਨੀ ਹੈ। ਸੋ ਯਿਸੂ ਮਸੀਹ ਵਾਕਈ ਅਲਾਹੀ ਜ਼ਾਤ ਨੇ। ਯਿਸੂ ਮਸੀਹ ਦਾ ਇਸ ਦੁਨੀਆਂ ਵਿੱਚ ਆਉਣਾ, ਬਿਮਾਰਾਂ ਨੂੰ ਸ਼ਿਫਾ ਦੇਣਾ, ਪਾਣੀ ਤੇ ਚੱਲਣਾ, ਤੂਫਾਨੀ ਸਮੁੰਦਰ ਨੂੰ ਥਮਾ ਦੇਣਾ, ਮੁਰਦਿਆਂ ਨੂੰ ਜ਼ਿੰਦਾ ਕਰਨਾ, ਆ ਕੰਮ ਕੋਈ ਆਮ ਸ਼ਖਸ ਨਹੀਂ ਕਰ ਸਕਦਾ। ਆ ਕੰਮ ਸਿਰਫ ਉਹੀ ਕਰ ਸਕਦਾ ਹੈ ਜਿਹੜਾ ਖੁਦਾਮਦ ਖੁਦਾ ਹੋਏ, ਜਿਹਨੂੰ ਕੁਦਰਤ ਤੇ ਦੁਨੀਆਂ ਦੀ ਹਰ ਸ਼ੈ ਤੇ ਇਖਤਿਆਰ ਹਾਸਿਲ ਹੋਏ। ਸੋ ਸਾਥੀਓ, ਅਗਰ ਯਿਸੂ ਮਸੀਹ ਹਰ ਜਗ੍ਹਾ ਹਾਜ਼ਰ ਓ ਨਾਜ਼ਰ ਨੇ, ਅਗਰ ਯਿਸੂ ਮਸੀਹ ਗੁਨਾਹ ਮਾਫ਼ ਕਰ ਸਕਦੇ ਨੇ, ਅਗਰ ਯਿਸੂ ਮਸੀਹ ਕਾਦਰੇ ਮੁਤਲਿਕ ਖੁਦਾ ਨੇ, ਉਹਨਾਂ ਨੇ ਹੀ ਇਸ ਕਾਇਨਾਤ ਨੂੰ ਬਣਾਇਆ ਹੈ, ਅਗਰ ਉਹੀ ਅਲਾਹੀ ਜ਼ਾਤ ਨੇ, ਖੁਦਾਮਦ ਖੁਦਾ ਨੇ, ਤੇ ਫਿਰ ਇਹਦਾ ਮਤਲਬ ਹੈ ਕਿ ਉਹਦੀ ਪ੍ਰਸਤਿਸ਼, ਉਹਦੀ ਇਬਾਦਤ ਕੀਤੀ ਜਾ ਸਕਦੀ ਹੈ। ਸਾਥੀਓ, ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਯਿਸੂ ਮਸੀਹ ਦੀ ਇਬਾਦਤ ਜਾਂ ਉਹਦੀ ਪ੍ਰਸਤਿਸ਼, ਉਹਨੂੰ ਸਜਦਾ ਨਹੀਂ ਕੀਤਾ ਜਾ ਸਕਦਾ। ਪਰ ਅਸੀਂ ਵੇਖਦੇ ਹਾਂ ਕਿ ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਉਹਨੂੰ ਸਜਦਾ ਵੀ ਕੀਤਾ ਜਾ ਸਕਦਾ ਹੈ, ਉਹਦੀ ਇਬਾਦਤ ਵੀ ਕੀਤੀ ਜਾ ਸਕਦੀ ਹੈ, ਉਹਦੇ ਤੇ ਮੁਕੰਮਲ ਇਮਾਨ ਤੇ ਭਰੋਸਾ ਵੀ ਰੱਖਿਆ ਜਾ ਸਕਦਾ ਹੈ, ਕਿਉਂਕਿ ਉਹ ਵਾਕਈ ਅਲਾਹੀ ਜ਼ਾਤ ਨੇ। ਸਾਥੀਓ, ਅਗਰ ਅਸੀਂ ਯਹੋਨਾ ਦੀ ਅੰਜੀਲ ਦੇ 9 ਬਾਬ ਦੀ 38 ਆਇਤ ਪੜ੍ਹੀਏ, ਤੇ ਇੱਥੇ ਅਸੀਂ ਆ ਮੌਜਜ਼ਾ ਪਾਉਂਦੇ ਹਾਂ ਕਿ ਜਦੋਂ ਯਿਸੂ ਮਸੀਹ ਨੇ ਅੰਨੇ ਸ਼ਖਸ ਨੂੰ ਸ਼ਿਫਾ ਦਿੱਤੀ, ਉਸ ਵੇਲੇ ਉਹਨੇ ਯਿਸੂ ਮਸੀਹ ਨੂੰ ਨਿਜਾਤ ਦੀ ਹਿੰਦਾ ਕਬੂਲ ਕੀਤਾ। ਉਹ ਕਹਿਣ ਲੱਗਾ ਕਿ ਐ ਖੁਦਾਵੰਦ, ਮੈਂ ਈਮਾਨ ਲਿਆਉਣਾ ਵਾਂ ਤੇ ਤੈਨੂੰ ਸਜਦਾ ਕਰਨਾ ਵਾਂ। ਸਾਥੀਓ, ਅਗਰ ਯਿਸੂ ਮਸੀਹ ਉਹਨੂੰ ਰੋਕਦਾ ਕਿ ਉਹ ਉਹਨੂੰ ਸਜਦਾ ਨਾ ਕਰੇ, ਉਹਨੂੰ ਖੁਦਾਵੰਦ ਕਹਿ ਕੇ ਨਾ ਪੁਕਾਰੇ, ਤੇ ਫਿਰ ਸ਼ਾਇਦ ਅਸੀਂ ਇਹ ਗੱਲ ਕਹਿ ਸਕਦੇ ਸਾਂ ਕਿ ਯਿਸੂ ਮਸੀਹ ਨੂੰ ਖੁਦਾਵੰਦ ਖੁਦਾ ਕਹਿਣਾ ਜਾਂ ਉਹਨੂੰ ਸਜਦਾ ਕਰਨਾ, ਉਹਦੀ ਇਬਾਦਤ ਕਰਨਾ ਵਾਜਿਬ ਨਹੀਂ ਹੈ। ਪਰ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਉਸ ਸ਼ਖਸ ਦੀ ਇਬਾਦਤ ਨੂੰ, ਉਹਦੇ ਈਮਾਨ ਨੂੰ, ਉਹਦੇ ਸਜਦੇ ਨੂੰ ਕਬੂਲ ਕੀਤਾ। ਸੋ ਜਦੋਂ ਅਸੀਂ ਖੁਦਾ ਦੀ ਪ੍ਰਸਤਿਸ਼ ਕਰਨੇ ਹਾਂ, ਖੁਦਾ ਦੀ ਇਬਾਦਤ ਕਰਨੇ ਹਾਂ, ਉਸ ਵੇਲੇ ਯਿਸੂ ਮਸੀਹ ਸਾਨੂੰ ਸਾਫ਼ ਸਾਫ਼ ਦੱਸਦੇ ਨੇ ਕਿ ਮੈਂ ਹੀ ਖੁਦਾਵੰਦ ਹਾਂ। ਸਾਥੀਓ, ਯਹੋਨਾ ਦੀ ਅੰਜੀਲ ਦੇ 20 ਬਾਬ ਦੀ 28 ਆਇਤ ਵਿੱਚ ਲਿਖਿਆ ਹੈ ਕਿ ਤੂਮਾ ਨੇ ਜਵਾਬ ਵਿੱਚ ਯਿਸੂ ਮਸੀਹ ਨੂੰ ਕਿਹਾ ਕਿ ਐ ਮੇਰੇ ਖੁਦਾਵੰਦ, ਐ ਮੇਰੇ ਖੁਦਾ। ਅਗਰ ਤੂਮਾ ਗਲਤ ਬਿਆਨੀ ਕਰਦਾ, ਅਗਰ ਉਹ ਕੋਈ ਗਲਤ ਗੱਲ ਕਹਿੰਦਾ, ਤਾਂ ਫਿਰ ਯਿਸੂ ਮਸੀਹ ਨੇ ਜ਼ਰੂਰ ਉਹਨੂੰ ਟੋਕਣਾ ਸੀ। ਪਰ ਅਸੀਂ ਵੇਖਦੇ ਕਿ ਤੂਮਾ ਨੇ ਬਿਲਕੁਲ ਦਰੁਸਤ ਕਿਹਾ, ਉਹਨੇ ਸੱਚ ਬੋਲਿਆ, ਉਹਨੇ ਯਿਸੂ ਮਸੀਹ ਦੇ ਸਾਹਮਣੇ ਯਿਸੂ ਮਸੀਹ ਨੂੰ ਬਰਾਹ ਰਾਸਤ ਆ ਗੱਲ ਕਹੀ ਕਿ ਐ ਮੇਰੇ ਖੁਦਾਵੰਦ, ਐ ਮੇਰੇ ਖੁਦਾ। ਸਾਥੀਓ, ਯਿਸੂ ਮਸੀਹ ਨੇ ਉਹਦੇ ਇਹਨਾਂ ਅਲਫਾਜ਼ਾਂ ਨੂੰ ਕਬੂਲ ਕੀਤਾ, ਕਿਉਂਕਿ ਯਿਸੂ ਮਸੀਹ ਖੁਦਾਵੰਦ ਨੇ, ਜਿਹੜੇ ਕਿ ਅਜ਼ਲੀ ਤੇ ਅਬਦੀ ਖੁਦਾ ਨੇ। ਤੇ ਯਿਸੂ ਮਸੀਹ ਦੀ ਅਲੂਹੀਅਤ, ਉਹਦੇ ਖੁਦਾਵੰਦ ਖੁਦਾ ਦਾ ਹੋਂਦਾ ਸਬੂਤ ਅਸੀਂ ਇਸ ਗੱਲ ਵਿੱਚ ਵੀ ਪਾਉਂਦੇ ਹਾਂ ਕਿ ਉਹ ਮੁਰਦਿਆਂ ਚੋਂ ਜੀ ਉੱਠਿਆ। ਸਾਥੀਓ, ਯਿਸੂ ਮਸੀਹ ਖੁਦ ਮੁਰਦਿਆਂ ਚੋਂ ਜੀ ਉੱਠਿਆ। ਯਿਸੂ ਮਸੀਹ ਦਾ ਮੁਰਦਿਆਂ ਚੋਂ ਜੀ ਉੱਠਣਾ ਦੁਨੀਆਂ ਦੇ ਲਈ ਆ ਸਬੂਤ ਹੈ ਕਿ ਯਿਸੂ ਮਸੀਹ ਖੁਦਾਵੰਦ ਖੁਦਾ ਨੇ, ਬਾਈਬਲ ਮੁਕੱਦਸ ਯਿਸੂ ਮਸੀਹ ਦੀ ਅਲੂਹੀਅਤ ਦਾ ਇਕਰਾਰ ਕਰਦੀ ਹੈ। ਸੋ ਸਾਥੀਓ, ਯਿਸੂ ਮਸੀਹ ਵਿੱਚ ਅਸੀਂ ਉਹ ਸਫਾਤ ਪਾਉਂਦੇ ਹਾਂ ਜਿਹੜੀਆਂ ਕਿ ਇਸ ਗੱਲ ਨੂੰ ਜ਼ਾਹਿਰ ਕਰਦੀਆਂ ਨੇ ਕਿ ਉਹ ਖੁਦਾਵੰਦ ਖੁਦਾ ਹੈ, ਉਹ ਅਲਾਹੀ ਜ਼ਾਤ ਹੈ। ਯਿਸੂ ਮਸੀਹ ਵਿੱਚ ਜਿਹੜੀਆਂ ਸਫਾਤ ਪਾਇਆ ਜਾਂਦੀਆਂ ਨੇ, ਸਾਥੀਓ, ਬਾਈਬਲ ਮੁਕੱਦਸ ਦੇ ਮੁਤਾਬਿਕ ਉਹ ਆ ਨੇ ਕਿ ਉਹ ਅਜ਼ਲੀ ਤੇ ਅਬਦੀ ਹੈ, ਉਹ ਲਾ ਤਬਦੀਲ ਹੈ, ਉਹ ਕਾਦਰ ਮੁਤਲਿਕ ਹੈ, ਉਹ ਆਲਮ ਕੁੱਲ ਹੈ, ਉਹ ਹਰ ਜਗ੍ਹਾ ਹਾਜ਼ਰ ਓ ਨਾਜ਼ਰ ਹੈ, ਉਹ ਪਾਕ ਹੈ, ਉਹ ਰਾਸਤ ਹੈ, ਉਹ ਰਹੀਮ ਹੈ, ਉਹ ਮੁਹੱਬਤ ਹੈ, ਉਹ ਵਫ਼ਾਦਾਰ ਹੈ, ਉਹ ਜਲਾਲੀ ਹੈ, ਮਿਹਰਬਾਨ ਹੈ, ਤਹੱਮਲ ਕਰਨ ਵਾਲਾ ਹੈ, ਤਰਸ ਖਾਣ ਵਾਲਾ ਹੈ, ਨੇਕ ਹੈ, ਲਾ ਤਬਦੀਲ ਹੈ, ਸੱਚਾ ਹੈ, ਗੈਰ ਫਾਨੀ ਹੈ, ਗਯੂਰ ਹੈ, ਅਜ਼ੀਮ ਹੈ, ਨੂਰ ਹੈ, ਕਾਮਿਲ ਹੈ ਅਤੇ ਬੇਮਿਸਾਲ ਹੈ। ਸੋ ਸਾਥੀਓ, ਅੱਜ ਵੇਲਾ ਕਿ ਅਸੀਂ ਯਿਸੂ ਮਸੀਹ ਦੀ ਅਲੂਹੀਅਤ ਦਾ ਇਕਰਾਰ ਕਰੀਏ, ਉਹਦੇ 'ਤੇ ਈਮਾਨ ਲਿਆਈਏ ਅਤੇ ਉਹਦੇ ਨਾਲ ਮੁਹੱਬਤ ਕਰੀਏ, ਉਹਦੀ ਪ੍ਰਸਤਿਸ਼ ਕਰੀਏ, ਉਹਦੀ ਖਿਦਮਤ ਕਰੀਏ, ਉਹਦੀ ਫਰਮਾ ਬਰਦਾਰੀ ਕਰੀਏ ਅਤੇ ਸਿਰਫ ਉਹਦੇ ਕੋਲੋਂ ਹੀ ਡਰੀਏ, ਉਹਦੇ 'ਤੇ ਈਮਾਨ ਲਿਆ ਕੇ ਆਪਣੇ ਗੁਨਾਹਾਂ ਤੋਂ ਨਿਜਾਤ ਹਾਸਲ ਕਰੀਏ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਈਏ। ਸਾਥੀਓ, ਯਿਸੂ ਮਸੀਹ ਦਾ ਫਰਮਾਨ ਹੈ ਕਿ ਰਾਹ, ਹੱਕ ਅਤੇ ਜ਼ਿੰਦਗੀ ਮੈਂ ਵਾਂ। ਸੋ ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਵਾਂ ਕਿ ਤੁਸੀਂ ਯਿਸੂ ਮਸੀਹ ਦੀ ਅਲੂਹੀਅਤ ਤੇ ਈਮਾਨ ਲਿਆਓ, ਇਸ ਗੱਲ ਦਾ ਇਕਰਾਰ ਕਰੋ ਕਿ ਯਿਸੂ ਮਸੀਹ ਖੁਦਾਵੰਦ ਖੁਦਾ ਹੈ, ਉਹ ਸਾਡੀਆਂ ਜ਼ਿੰਦਗੀਆਂ ਦਾ ਖਾਲਿਕ ਤੇ ਮਾਲਿਕ ਤੇ ਸਾਡਾ ਨਿਜਾਤ ਦੇਹਿੰਦਾ ਹੈ। ਉਹਦੇ ਵਸੀਲੇ ਤੋਂ ਹੀ ਅਸੀਂ ਗੁਨਾਹਾਂ ਤੋਂ ਨਿਜਾਤ ਪਾਉਂਦੇ ਹਾਂ ਅਤੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਦੇ ਹਾਂ। ਸਾਥੀ, ਮੇਰੇ ਈਮਾਨ ਹੈ ਕਿ ਜਦੋਂ ਤੁਸੀਂ ਯਿਸੂ ਮਸੀਹ ਤੇ ਈਮਾਨ ਲਿਆਓਗੇ, ਯਿਸੂ ਮਸੀਹ ਨੂੰ ਕਬੂਲ ਕਰੋਗੇ, ਉਸ ਵੇਲੇ ਯਕੀਨਨ ਤੁਸੀਂ ਗੁਨਾਹ ਤੋਂ, ਗੁਨਾਹ ਦੀ ਸਜ਼ਾ ਤੋਂ ਮਹਿਫੂਜ਼ ਰਹਿੰਦੇ ਹੋਏ ਹਾਂ ਖੁਦਾਵੰਦ ਵਿੱਚ ਆਪਣੀ ਜ਼ਿੰਦਗੀ ਪਾ ਸਕੋਗੇ। ਸੋ ਆਖਰ ਵਿੱਚ ਸਾਥੀਓ, ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਹਾਂ। ਆਓ ਅਸੀਂ ਸਾਰੇ ਖੁਦਾਵੰਦ ਦੀ ਹਜ਼ੂਰੀ ਨੂੰ ਮਹਿਸੂਸ ਕਰੀਏ ਅਤੇ ਖੁਦਾਵੰਦ ਆਪਣੇ ਖੁਦਾ ਦੇ ਅੱਗੇ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ, ਜ਼ਿੰਦਾ ਖੁਦਾਵੰਦ, ਅਸੀਂ ਤੇਰੀ ਇਬਾਦਤ ਕਰਨੇ ਹਾਂ ਅਤੇ ਤੈਨੂੰ ਹੀ ਸਜਦਾ ਕਰਨੇ ਹਾਂ, ਕਿਉਂਕਿ ਤੂੰ ਹੀ ਇਬਾਦਤ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਇਸ ਸੱਚਾਈ ਦੇ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ। ਫਜ਼ਲ ਬਖਸ਼ ਕੇ ਅਸੀਂ ਆਪਣੀਆਂ ਜ਼ਿੰਦਗੀਆਂ ਦਾ ਖਾਲਿਕ ਅਤੇ ਮਾਲਿਕ ਤੈਨੂੰ ਹੀ ਕਬੂਲ ਕਰੀਏ, ਤੇਰੇ 'ਤੇ ਇਮਾਨ ਲਿਆ ਕੇ ਨਿਜਾਤ ਹਾਸਲ ਕਰੀਏ, ਕਿਉਂਕਿ ਤੂੰ ਹੀ ਸਾਡੇ ਨਿਜਾਤ ਦੇਹਿੰਦਾ ਹੈ। ਇਹ ਖੁਦਾਵੰਦ, ਜਿਨ੍ਹਾਂ ਲੋਕਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਵਿੱਚ ਬੜੀ ਬਰਕਤ ਪਾ। ਅਗਰ ਕੋਈ ਇਹਨਾਂ 'ਚ ਬਿਮਾਰ ਹੈ ਤਾਂ ਤੂੰ ਉਹਨੂੰ ਸ਼ਿਫਾ ਦੇ। ਤੂੰ ਸਾਡੇ ਗਲਤੀ ਖਤਾਵਾਂ ਨੂੰ, ਗੁਨਾਹਾਂ ਨੂੰ ਮਾਫ਼ ਫਰਮਾ, ਸਾਨੂੰ ਪਾਕ ਸਾਫ਼ ਕਰ। ਅਸੀਂ ਤੇਰੇ 'ਤੇ ਹੀ ਈਮਾਨ ਅਤੇ ਭਰੋਸਾ ਰੱਖਦੇ ਹਾਂ। ਤੂੰ ਜ਼ਿੰਦਾ ਖੁਦਾ ਹੈ, ਤੂੰ ਹੀ ਸਾਡੀ ਰੂਹਾਨੀ ਅਤੇ ਜਿਸਮਾਨੀ ਜ਼ਰੂਰਤ ਨੂੰ ਪੂਰਾ ਕਰਨਾ ਹੈ। ਇਹ ਖੁਦਾਵੰਦ, ਸਾਨੂੰ ਆਪਣੇ ਹੱਥਾਂ ਵਿੱਚ ਲੈ ਅਤੇ ਸਾਨੂੰ ਤੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ। ਸਾਡੀ ਤੂੰ ਹਰ ਤਰ੍ਹਾਂ ਦੇ ਨਾਲ ਰਹਿਨਮਾਈ ਕਰ ਅਤੇ ਜਾਣ ਦਿਨ ਤੱਕ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।